ਬਹੁਤ ਵੱਡੇ ਵੱਡੇ ਵੀ ਲੋਚਦੇ ਨੇ ਜਿਹੜੀ ਦੇਹੀ ਨੂੰ ਲੋਚਦੇ ਸਿਮਰੇ ਦੇਵ ਸੋ ਦੇਹੀ ਪਾਜਾ ਜੀ ਸੇ ਬੀਬਾ। ਇਹ ਵਿਸ਼ਿਆਂ ਵਿਕਾਰਾਂ ਚ ਸੋ ਚਾਰ ਸਿੱਕਿਆਂ ਵਾਸਤੇ ਤੂੰ ਐਡਾ ਕੀਮਤੀ ਜਨਮ ਬਰਬਾਦ ਕਰ ਰਹੀ। ਦ੍ਰਿਸ਼ਟੀ ਦੀ ਤਾਬ ਨਾ ਲਿਆ ਸਕੀ ਸਾਧ ਸਿੰਘ ਜੀ, ਇੱਕ ਦ੍ਰਿਸ਼ਟੀ ਦੇ ਨਾਲ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੱਤਾ ਮਹਾਂਪੁਰਸ਼ਾਂ ਨੇ। 22 ਸਾਲ ਦੀ ਉਮਰ ਹੈ, ਬਹੁਤੀ ਵੱਡੇ ਨਹੀਂ ਹੈਗੇ। ਚਰਨ ਵਾਲੇ ਬਾਬਾ ਜੀ ਮੈਨੂੰ ਸੁੱਤੀ ਨੂੰ ਜਗਾਤਾ, ਤੁਸੀਂ ਸੁੱਤੀ ਨੂੰ ਜਗਾਤਾ, ਮੇਰੇ ਭਾਗ ਜਾਗ ਪਏ, ਤੁਸੀਂ ਇਸ ਪਾਪ ਦੇ ਮੰਦਰ ਵਿੱਚ ਆ ਗਏ, ਹੁਕਮ ਕਰੋ ਮੈਨੂੰ। ਕਹਿੰਦੇ ਹੁਣ ਤੋਂ ਬਾਅਦ ਵਾਹਿਗੁਰੂ 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 ਕਰੀ ਜਾਂਦੇ, ਹਟੀ ਨਾ ਕਰਨ। ਤੇਰੇ ਗਾਹਕ ਆਉਣਗੇ ਨਾ? ਕਹਿੰਦੀ ਹਾਂਜੀ। ਕਹਿੰਦੇ ਉਹਨਾਂ ਨੂੰ ਵੀ ਲਾ ਲਈ, ਇਹ ਪਾਪ ਦੇ ਮੰਦਰ ਚੋਂ ਨਿਕਲ ਜਾ, ਵੇਚ ਦੇ ਇਹਨੂੰ, ਬਾਹਰ ਕੁਟੀਆ ਪਾ ਲੈ। ਬਾਹਰ ਕੁਟੀਆ ਪਾ ਦਿੱਤੀ, ਸੰਗਤ ਜੁੜਨ ਲੱਗ ਗਈ, ਬੇਅੰਤ ਸੰਗਤ ਹੋਈ ਉਸਦੀ। ਇੱਕੋ ਹੀ ਨਿਗਾਹ ਕੀਤੀ ਹੈ, ਬ੍ਰਹਮ ਗਿਆਨੀ ਸਦਾ ਸੁੰਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ਼। ਬਾਬਾ ਖੁਦਾ ਸਿੰਘ ਜੀ ਪਟਿਆਲੇ ਨੇ ਤੇ ਸੰਤ ਮੈਨੀ ਰਾਮ ਜੀ ਜਿਨ੍ਹਾਂ ਨੂੰ ਬੈਰੰਗਾ ਕਹਿੰਦੇ ਸੀ, ਇੱਕ ਦਿਨ ਬਗੈਰ ਖਬਰ ਤੇ ਚਤੂਰਾ ਸੰਖੀਆ ਤੇ ਜ਼ਹਿਰ ਘੋਲ ਲਿਆ। ਕਹਿੰਦੇ ਬਾਬਾ ਜੀ ਮੈਂ ਇੱਕ ਗੱਲ ਸੁਣੀ ਸੀ, ਬਈ ਜਿਹੜੇ ਸਾਧੂ ਹੁੰਦੇ ਨੇ ਬ੍ਰਹਮ ਗਿਆਨੀ, ਉਹਨਾਂ ਦੇ ਬਾਰੇ ਲਿਖਿਆ ਹੋਇਆ ਇਸ ਤਰ੍ਹਾਂ ਦੇ ਨਾਲ,
ਸਾਹਿਬ
ਖੱਟ ਤੇ ਅੰਮ੍ਰਿਤ ਵੀ ਉਹ ਜਾ ਜਾਣਦੇ ਨੇ ਸਾਧੂ ਤੇ ਵਿਓ ਨੂੰ ਵੀ ਉਹ ਜਾ ਹੀ ਜਾਣਦੇ ਆ। ਬਾਬਾ ਜੀ ਕਹਿੰਦੇ ਕੀ ਅੰਤ ਵਾਰਾ ਲੈਣਾ ਚਾਹੁੰਦੇ ਹੋ ਸੰਤ ਜੀ? ਕਹਿੰਦਾ ਮੇਰੇ ਹੱਥ ਵਿੱਚ ਗਲਾਸ, ਮੈਂ ਪ੍ਰਤੱਖ ਦੇਖਣਾ ਚਾਹੁੰਦਾ। ਕਹਿੰਦੇ ਸੰਗਤ ਦੇ ਸੰਗਤ ਦਾ ਨੀ ਅੰਤ ਵਾਰਾ ਲਈ ਦਾ, ਇਹਦੇ ਚ ਪਰਮੇਸ਼ਰ ਵੀ ਹੁੰਦਾ ਜਿਹਦੇ ਚ ਪੈ ਗਿਆ। ਕਹਿੰਦੇ ਫਿਰ ਆਪਾਂ ਅੰਤ ਵਾਰਾ ਕਿਹਦਾ ਲੈਣਾ, ਲਿਓ ਸਾਨੂੰ ਇਹ ਫੜਾ ਦੋ। ਇਹ ਤਾਂ ਅੰਮ੍ਰਿਤ ਦਾ ਗਲਾਸ ਲਈ ਫਿਰਦਾ, ਤੂੰ ਵਿਓ ਦਾ ਨੀ ਹੈਗਾ, ਤੈਨੂੰ ਭੁਲੇਖਾ ਲੱਗ ਗਿਆ। ਦ੍ਰਿਸ਼ਟੀ ਕਰੀ ਉਹਦੇ ਚ, ਕਹਿੰਦੇ ਭਾਈ ਇਹਦੇ ਚ ਤਾਂ ਪਰਮੇਸ਼ਰ ਹੀ ਨਜ਼ਰ ਆ ਰਿਹਾ, ਜਲ ਚ ਗੱਟ ਗੱਟ ਕਰਕੇ ਪੀ ਗਏ ਫਿਰ ਪਸਾ ਕਰਨ ਲੱਗ ਗਏ। ਹੈਰਾਨ ਹੋ ਗਿਆ ਕਿ ਉਹ ਜ਼ਹਿਰ ਜਿਹੜੀ ਇੱਕ ਘੁੱਟ ਮਾਰ ਦੇਵੇ ਤੇ ਇਹਨਾਂ ਨੂੰ ਤਾਂ ਕੋਈ ਗੱਲ ਹੀ ਨਹੀਂ ਹੋਈ। ਸੋ ਐਸੇ ਜੀਵਨ ਮਹਾਂਪੁਰਸ਼ਾਂ ਦੇ ਹੋਣ ਕਰਕੇ ਉਹਨਾਂ ਦੀ ਯਾਦ ਦੇ ਨਾਲ ਅਸੀਂ ਵੀ ਪ੍ਰੇਰਨਾ ਲੈਂਦੇ ਹਾਂ ਵੀ ਐਡੇ ਐਡੇ ਮਹਾਂਪੁਰਸ਼ ਹੋਏ ਇਸ ਸੰਪਰਦਾ ਦੇ, ਅਸੀਂ ਤਾਂ ਕੁਛ ਵੀ ਨਹੀਂ ਹੈਗੇ, ਮਾੜੇ ਮੋਟੇ ਵੀ ਨਹੀਂ ਹੈਗੇ ਉਹਨਾਂ ਦੇ ਮੁਕਾਬਲਿਆਂ ਤੇ। ਤੇ ਫਿਰ ਕਿੰਨੇ ਪਰਉਪਕਾਰੀ ਸੀ, ਕਿਉਂਕਿ ਬਾਣੀ ਦੇ ਅੰਦਰ ਐਸਾ ਫਰਮਾਨ ਆਉਂਦਾ ਹੈ,
ਪਰਉਪਕਾਰੀ ਜੀ ਰਾਮ ਪਿਆਰਾ।
ਜਾਣਨ ਵਾਲਾ ਦੂਸਰਿਆਂ ਦੇ ਵਾਸਤੇ ਜਿਉਂਦਾ, ਕਿਉਂਕਿ ਦੂਸਰਿਆਂ ਵਿੱਚ ਵੀ ਆਪਣੇ ਆਪ ਨੂੰ ਦੇਖਦਾ। ਬਾਬਾ ਜੀ ਅੰਮ੍ਰਿਤ ਵੇਲੇ ਉੱਠੇ, 2 ਵਜੇ ਨੇ, ਸਾਰੇ ਲਾਹੌਰ ਦੇ ਵਿੱਚ ਚੁੱਪ ਚਾਂਦ ਛਾਈ ਹੋਈ ਹੈ, ਇੱਕ ਥਾਂ ਤੋਂ ਰੋਣ ਦੀ ਆਵਾਜ਼ ਆ ਰਹੀ ਹੈ, ਬਹੁਤ ਕਰਾਉਣ ਦੀ ਆਵਾਜ਼ ਆ ਰਹੀ ਹੈ, ਦਰਦ ਦੀ ਆਵਾਜ਼ ਆ ਰਹੀ ਹੈ। ਬਾਬਾ ਜੀ ਦੇ ਹਿਰਦੇ 'ਚ ਜਦੋਂ ਆਵਾਜ਼ ਉਹਨਾਂ ਨੇ ਸੁਣੀ ਤਾਂ ਹਿਰਦੇ ਦੇ ਅੰਦਰ ਪੀੜਾ ਹੋਈ। ਉਸ ਵੇਲੇ ਸੇਵਾਦਾਰ ਨੂੰ ਬੁਲਾ ਕੇ ਕਹਿਣ ਲੱਗੇ ਵੀ ਦੇਖ ਆਹ ਆਵਾਜ਼ ਦਰਦਨਾਕ ਕਿੱਥੋਂ ਆ ਰਹੀ ਹੈ। ਆਵਾਜ਼ ਦੀ ਸਿਹਤ ਲੈ ਕੇ ਸੇਵਾਦਾਰ ਜਾਂਦਾ ਹੈ ਤੇ ਗਿਆ ਕਿੱਥੇ, ਬਾਹਰ ਸੈਂਸੀਆਂ ਨੇ ਕੱਪੜਾ ਲਾ ਕੇ ਸੜਕ ਦੇ ਉੱਤੇ ਬੈਠੇ ਰਹਿੰਦੇ ਸੀ, ਉੱਥੇ ਗੰਦਾ ਥਾਂ ਬਿਲਕੁਲ, ਤੇ ਉੱਥੇ ਇੱਕ ਬੀਬੀ ਦੇ ਦਰਦ ਹੋ ਰਿਹਾ ਛਾਤੀ ਦੇ ਉੱਤੇ, ਤੇ ਉਹ ਬਹੁਤ ਜ਼ਿਆਦਾ ਦਰਦ ਦੇ ਨਾਲ ਬੇਚੈਨ ਹੈ, ਨੀਂਦ ਨਹੀਂ ਆ ਰਹੀ, ਹਾਏ ਹਾਏ ਦੀ ਆਵਾਜ਼ ਆਉਂਦੀ ਹੈ। ਸੇਵਾਦਾਰ ਨੇ ਕਿਹਾ ਵੀ ਕੀ ਗੱਲ ਭਾਈ? ਕਹਿੰਦੇ ਬਾਬਾ ਜੀ ਇਹਦੇ ਥੋੜ੍ਹਾ ਨਿਕਲਿਆ ਹੋਇਆ, ਅਸੀਂ ਗਰੀਬ ਆਦਮੀ ਹਾਂ, ਨਾ ਕਿਤੇ ਇਲਾਜ ਕਰਾ ਸਕਦੇ, ਨਾ ਕੋਈ ਇਲਾਜ ਹੈ, ਹੁਣ ਕੀ ਕਰਿਆ ਜਾਵੇ? ਬਾਬਾ ਜੀ ਨੂੰ ਆ ਕੇ ਉਹਨਾਂ ਦੱਸਤਾ। ਬਾਬਾ ਜੀ ਕਹਿਣ ਲੱਗੇ ਪ੍ਰੇਮੀਆਂ ਭਜਨ ਆਪਾਂ ਪਿੱਛੋਂ ਹੀ ਕਰ ਲਾਂਗੇ, ਪਹਿਲਾਂ ਦੁਖੀਏ ਦਾ ਦੁੱਖ ਦੂਰ ਕਰੀਏ, ਚਲੋ। ਉੱਥੇ ਚਲੇ ਗਏ, ਜਾ ਕੇ ਕਹਿਣ ਲੱਗੇ ਦੇਖ ਬੀਬਾ ਤੂੰ ਸੰਗ ਨਾ ਕਰੀ, ਧਰਮ ਦੀ ਪੁੱਤਰੀ ਹੈ ਤੂੰ ਸਾਡੀ, ਦੱਸ ਕਿੱਥੇ ਹੈ ਤੇਰੇ ਦਰਦ ਹੋਣ ਦਾ, ਕੱਪੜਾ ਚੁੱਕ ਲੈ। ਕੱਪੜਾ ਚੁੱਕਿਆ ਤਾਂ ਛਾਤੀ ਦੇ ਦੁੱਧ ਦੇ ਉੱਤੇ ਥੋੜ੍ਹਾ ਨਿਕਲਿਆ। ਉਸ ਵੇਲੇ ਆਪਨੇ ਮੂੰਹ ਲਾ ਕੇ ਪੀਕ ਖਿੱਚ ਲਈ ਸਾਰੀ, ਕੱਢ ਕੱਢ ਕੇ ਬਾਹਰ ਸਿੱਟੀ ਜਾਂਦੇ ਨੇ, ਸਾਰੀ ਪੀਕ ਕੱਢਤੀ। ਵੈਸੇ ਹੀ ਮਹਾਂਪੁਰਸ਼ਾਂ ਦੇ ਟੱਚ ਕਰਨ ਨਾਲ ਰਾਜੀ ਹੋ ਜਾਣਾ ਸੀ, ਆਰਾਮ ਨਾਲ ਸੁਣੀ। ਸੋ ਇਹ ਜਿਹੜੀਆਂ ਬਾਤਾਂ ਨੇ ਸਾਧ ਸਿੰਘ ਜੀ, ਇਹ ਮਹਾਂਪੁਰਸ਼ ਕਰ ਸਕਦੇ ਨੇ। और कोई नहीं कर सकता इन्हां गल्लां। सो इस तरह दे नाल आप संसार दे अंदर चानणा दे रहे सी हर पहलू ते। अज आपके पास एक जग्यासु आया जिसका नाम आत्मा सिंह सी। बाबा जी अंदर बैठे सी ते इजाजत लई ते इजाजत लैके अंदर चलिया गया। उस वेले बाबा जी ने उन्हूं सवाल करिया, कहन लगे तू कौन है? वह चुप कर गया। कहन लगे असी पुछदिया भाई तू कौन है? उस वेले उन्हें आ जवाब दिता, पढ़ो प्यार नाल।
की जाना मैं कौन है
ਵੱਡੀ ਰੰਗ ਮਹਾਂਪੁਰਸ਼ਾਂ ਨੇ ਕਹਿੰਦੇ ਤੂੰ ਕੌਣ ਹੈ? ਸਾਰੇ ਮਹਾਂਪੁਰਸ਼ ਮਾਰਦੇ। ਜਦ ਮੈਂ ਮਹਾਰਾਜ ਜੀ ਨੂੰ ਪਹਿਲੀ ਵਾਰੀ ਮਹਾਰਾਜ ਜੀ ਦੇ ਦਰਸ਼ਨ ਕਰੇ, ਉਸ ਵੇਲੇ ਮੈਂ ਦਸਵੀਂ ਦਾ ਇਮਤਿਹਾਨ ਦੇ ਕੇ ਹਟਿਆ ਸੀ। ਮਾਤਾ ਜੀ ਸਾਡੇ ਕਹਿਣ ਲੱਗੇ ਬਈ 8 ਮਾਘ ਦਾ ਦੀਵਾਨ ਹੈ, ਰਾੜੇ ਸਾਹਿਬ ਜਾਣਾ। ਪਹਿਲੀ ਵਾਰੀ ਮੈਂ ਮਹਾਰਾਜ ਜੀ ਦੇ ਦਰਸ਼ਨ ਕਰੇ, ਦੂਰੋਂ ਤਾਂ ਕਰੇ ਸੀ, ਦੀਵਾਨ ਲਾਏ ਤੇ ਨੇੜੇ ਹੋ ਕੇ ਨਹੀਂ ਸੀ ਕਦੇ ਕਰੇ। ਤੇ ਮਨ ਵਿੱਚ ਆਇਆ ਚਾਅ ਵੀ ਚਲੋ ਮਹਾਂਪੁਰਸ਼ਾਂ ਦੇ ਦਰਸ਼ਨ ਕਰੀਏ। ਮੈਂ ਬਚਪਨ ਤੋਂ ਹੀ ਦਰਸ਼ਨ ਕਰਦਾ ਸੀ ਸਾਧੂਆਂ ਦੇ, ਛੋਟੇ ਜੀ ਉਮਰ ਤੋਂ ਹੀ, ਜਿੱਥੇ ਸੁਣਨਾ ਉੱਥੇ ਹੀ ਚਲੇ ਜਾਣਾ। ਪਰ ਐਸੀ ਗੱਲ ਸੀ ਕਿ ਰਾੜੇ ਸਾਹਿਬ ਬਜਾਏ ਇਸ ਦੇ, ਹਰ ਵਕਤ ਖਿੱਚ ਰਹਿੰਦੀ ਸੀ, ਜਾ ਨਹੀਂ ਸੀ ਸਕਿਆ। ਮਾਤਾ ਜੀ ਲੈ ਗਏ, ਦੂਰੋਂ ਮਹਾਰਾਜ ਦੇ ਦਰਸ਼ਨ ਕਰਕੇ ਮੈਂ ਬਾਹਰ ਖੜ ਗਿਆ ਵੀ ਦਰਸ਼ਨ ਤਾਂ ਕਰ ਲਏ, ਹੁਣ ਕਾਹਨੂੰ ਭੀੜ ਕਰਨੀ ਆ, ਆਲੇ ਦੁਆਲੇ ਭੀੜ ਬਹੁਤ ਹੈ। ਬੇਬੇ ਅੰਦਰ ਚਲੀ ਗਈ ਤੇ ਥੋੜੀ ਦੇਰ ਬਾਅਦ ਉੱਠ ਕੇ ਆ ਗਈ, ਕਹਿੰਦੀ ਚੱਲ ਤੂੰ ਅੰਦਰ। ਮੈਂ ਕਿਹਾ ਮੈਂ ਤਾਂ ਦਰਸ਼ਨ ਕਰ ਲਏ। ਕਹਿੰਦੀ ਨਾ ਅੰਦਰ ਚੱਲ। ਮੈਂ ਗਿਆ ਨਾ, ਦੂਜੀ ਵਾਰੀ ਫੇਰ ਆ ਗਈ, ਫੇਰ ਗਿਆ, ਫੇਰ ਨਾ ਮੈਂ ਗਿਆ, ਤੀਜੀ ਵਾਰੀ ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮੇਰਾ ਪੁੱਤਰ ਹੈ ਬਾਹਰ ਖੜਾ ਹੈ, ਕਹਿੰਦਾ ਮੈਂ ਦਰਸ਼ਨ ਕਰ ਲਏ ਤੇ ਅੰਦਰ ਨਹੀਂ ਆਉਂਦਾ, ਕਹਿੰਦੇ ਜਾ ਲਿਆਓ। ਉਹਨੇ ਆ ਕੇ ਮੈਨੂੰ ਕਿਹਾ ਮਹਾਰਾਜ ਮਹਾਂਪੁਰਸ਼ਾਂ ਨੇ ਕਿਹਾ। ਮੈਂ ਅੰਦਰ ਚਲਿਆ ਗਿਆ, ਅੰਦਰ ਜਾ ਕੇ ਨਮਸਕਾਰ ਕਰੀ। ਅਜੇ ਮੈਂ ਨਮਸਕਾਰ ਕਰਕੇ ਖੜਾ ਹੀ ਹੋਇਆ, ਮਹਾਰਾਜ ਕਹਿੰਦੇ ਤੂੰ ਕੌਣ ਹੈ? ਚੁੱਪ ਕਰ ਗਿਆ ਮੈਂ ਸੁਣ ਕੇ ਵੀ ਕੌਣ ਆ ਪਹਿਲੇ ਸਕੂਲ ਚ ਪੜ੍ਹਦਾ ਆਇਆ ਸੀ ਨਾ ਕਦੇ ਇਹੋ ਜਿਹਾ ਸਵਾਲ ਅੱਜ ਤਾਈਂ ਸੁਣਿਆ ਨਾ ਕਦੇ ਪਤਾ ਮੈਂ ਚੁੱਪ ਕਰ ਰਿਹਾ ਇੱਕ ਮਿੰਟ ਚੁੱਪ ਕਰ ਰਿਹਾ ਜਿੰਨੀ ਸੰਗਤ ਬੈਠੀ ਸੀ ਕਹਿਣ ਲੱਗੀ ਕਿ ਤੈਨੂੰ ਪੁੱਛਦੇ ਨੇ ਮੈਂ ਕਿਹਾ ਹਾਂ ਮਹਾਰਾਜ ਕਹਿੰਦੇ ਚੁੱਪ ਕਰੋ ਤੁਸੀਂ ਮੈਂ ਇਹਦੇ ਨਾਲ ਗੱਲ ਕਰ ਇੱਕ ਮਿੰਟ ਦੇ ਬਾਅਦ ਕਹਿੰਦੇ ਦੱਸਿਆ ਨਾ ਮੈਂ ਕਿਹਾ ਦੱਸਦਾ ਜੀ ਸਾਰੇ ਸੰਗਤ ਹੈਰਾਨ ਹੋ ਵੀ ਇੰਨੀ ਉਹ ਗੱਲ ਨਹੀਂ ਹੈ ਦੱਸ ਸਕਿਆ ਵੀ ਮੈਂ ਕੌਣ ਇੱਕ ਮਿੰਟ ਹੋਰ ਨਾ ਗਿਆ ਤਿੰਨ ਮਿੰਟ ਲੰਘ ਗਏ ਇਸ ਤਰ੍ਹਾਂ ਕਹਿੰਦੇ ਦੱਸਿਆ ਨਾ ਮੈਂ ਕਿਹਾ ਮਹਾਰਾਜ ਮੈਨੂੰ ਦੱਸਣਾ ਨਹੀਂ ਆਉਂਦਾ ਕਹਿੰਦੇ ਕਿਵੇਂ ਨਹੀਂ ਦੱਸੂ ਕੌਣ ਹੈ ਪਹਿਲਾਂ ਤਾਂ ਮੈਂ ਆਪਣਾ ਨਾਂ ਦੱਸਣ ਲੱਗਿਆ ਫਿਰ ਮੈਨੂੰ ਖਿਆਲ ਆ ਗਿਆ ਵੀ ਨਾਂ ਤਾਂ ਮਾਂ ਬਾਪ ਨੇ ਰੱਖਿਆ ਮੇਰਾ ਇਹ ਮੈਂ ਤਾਂ ਨਹੀਂ ਹਾਂ ਜੇ ਮੇਰਾ ਨਾਂ ਇਹਨਾਂ ਰੱਖਦੇ ਫਿਰ ਕੀ ਹੁੰਦਾ ਫਿਰ ਮਹਾਰਾਜ ਇਸ ਜਨਮ ਤੋਂ ਮੈਂ ਪਹਿਲਾਂ ਵੀ ਸੀਗਾ ਉਸ ਤੋਂ ਵੀ ਪਹਿਲਾਂ ਸੀ ਉਸ ਤੋਂ ਵੀ ਪਹਿਲਾਂ ਸੀ ਤੁਸੀਂ ਐਂ ਕਰੋ ਜਿਵੇਂ ਭੌਣੀ ਕਮਾਈ ਦੀ ਹੈ ਨਾ ਉਹਨੂੰ ਖੂਹ ਵਿੱਚ ਡੋਲ ਛੱਡ ਦਿਓ ਆਖਰੀ ਲੱਜ ਦਾ ਜਿਹੜਾ ਸਿਰਾ ਹੈ ਉੱਥੇ ਪਹੁੰਚੋ ਕਹਿੰਦੇ ਹਾਂ ਕਹਿੰਦੇ ਮੈਂ ਕਿਹਾ ਮਹਾਰਾਜ ਮੈਂ ਉਹ ਹਾਂ ਜਿਹੜਾ ਪਹਿਲੇ ਦਿਨ ਕੁਛ ਬਣਿਆ ਮੈਂ ਤਾਂ ਦੱਸਣਾ ਨਹੀਂ ਆਉਂਦਾ ਸੋ ਇਹ ਸਵਾਲ ਸੀ ਬੜਾ ਜ਼ਬਰਦਸਤ ਮਹਾਂਪੁਰਸ਼ਾਂ ਦਾ ਉਸ ਵੇਲੇ ਆਪ ਕਹਿਣ ਲੱਗੇ ਵੀ ਚੁੱਪ ਕਰੋ ਸਾਰੇ ਚੁੱਪ ਕਰਕੇ ਅਤੇ ਨੇਤਰ ਬੰਦ ਕਰ ਲਏ 45 ਮਿੰਟ ਨੇਤਰ ਬੰਦ ਕਰਕੇ ਬੈਠੇ ਫਿਰ ਖੋਲ੍ਹੇ ਮੈਨੂੰ ਕਹਿੰਦੇ ਤੂੰ ਵੀ ਨੇਤਰ ਖੋਲ ਮੈਂ ਜਦ ਖੋਲ੍ਹੇ ਕਹਿੰਦੇ ਲੱਗਿਆ ਕੁਛ ਪਤਾ ਮੈਂ ਕਿਹਾ ਮਹਾਰਾਜ ਮੈਨੂੰ ਤਾਂ ਕੁਛ ਨਹੀਂ ਪਤਾ ਲੱਗਿਆ ਕਹਿੰਦੇ ਕੁਛ ਤਾਂ ਲੱਗਿਆ ਹੋਣਾ ਮੈਂ ਕਿਹਾ ਮਹਾਰਾਜ ਮੈਨੂੰ ਐਂ ਲੱਗਦਾ ਵੀ ਇੱਕ ਬਹੁਤ ਬੜੀ ਜੋਤੀ ਹੈ ਉਹਦੇ ਚੋਂ ਇੱਕ ਕਿਰਨ ਅੱਡ ਹੋ ਕੇ ਆਪਣਾ ਸਫ਼ਰ ਤੈਅ ਕਰਦੀ ਹੈ ਕਹਿੰਦੇ ਫਿਰ ਗੱਲ ਫੜ ਲਈ ਤਾਂ ਕਹਿੰਦੇ ਇਹਨੂੰ ਦੱਸਣਾ ਤਾਂ ਕੁਛ ਨਹੀਂ ਹੈ ਇਹਨੂੰ ਸਾਡੀ ਜ਼ਬਾਨ 'ਚ ਸ਼ਾਸਤਰੀ ਜ਼ਬਾਨ 'ਚ ਫਿਲੋਸਫੀ ਦੀ ਜ਼ਬਾਨ 'ਚ ਇਹਨੂੰ ਜੀਵਾਤਮਾ ਕਹਿੰਦੇ ਨੇ ਅਤੇ ਜੀਵ ਪਾਸੇ ਕਰਦੇ ਬਾਕੀ ਆਤਮਾ ਰਹਿ ਗਿਆ ਇੱਕ ਕਦਮ ਹੈ ਪੱਟ ਲੈ ਜੇ ਤਿੱਥੇ ਪੱਟ ਹੁੰਦਾ ਸਾਰੀ ਜ਼ਿੰਦਗੀ 'ਚ ਪੱਟ ਲੈ ਤਾਂ ਵੀ ਬਹੁਤ ਹੈ ਕਈ ਜਨਮਾਂ 'ਚ ਪੱਟ ਲੈ ਤਾਂ ਵੀ ਇੱਕ ਕਦਮ ਰਹਿੰਦਾ ਉਹਨੂੰ ਪੱਟ ਲੈ ਸੋ ਇਹ ਸਵਾਲ ਸਾਧ ਸੰਗਤ ਜੀ ਜਾਗੀ ਹੋਈ ਸੁਰਤ ਨੂੰ ਸਮਝ 'ਚ ਆਉਂਦਾ ਦੂਜਿਆਂ ਨੂੰ ਨਹੀਂ ਪਤਾ ਲੱਗਦਾ ਸੋ ਉਸ ਵੇਲੇ ਜਦੋਂ ਆਤਮਾ ਸਿੰਘ ਤੇ ਸਵਾਲ ਕਰਿਆ ਤਾਂ ਜਵਾਬ ਦਿੰਦਾ ਹੈ ਕਹਿੰਦਾ ਨਾ ਮੈਂ ਆਦਮ ਹਵਾ ਦਾ ਜਾਇਆ ਨਾ ਮੈਂ ਮੁਲਕ ਰਾਬੋਂ ਆਇਆ ਨਾ ਪਾਣੀ ਨਾ ਪੌਣ ਬੋਲਿਆ ਕਾ ਜਾਣਾ ਮੈਂ ਕੌਣ ਕਹਿੰਦਾ ਮੈਨੂੰ ਕੀ ਪਤਾ ਮੈਂ ਕੌਣ ਆਹੀ ਤਾਂ ਮੈਂ ਪੁੱਛਣ ਆਇਆ ਮਹਾਂਪੁਰਸ਼ੋ ਤੁਹਾਡੇ ਚਰਨਾਂ 'ਚ ਉਸ ਵੇਲੇ ਬਾਬਾ ਜੀ ਬਿਸਮਾਤ ਦੀ ਅਵਸਥਾ ਚਲੇ ਦੇਖਿਆ ਵੀ ਉੱਤਮ ਜਗਿਆਸੂ ਆ ਗਿਆ ਉਸ ਵੇਲੇ ਕਹਿਣ ਲੱਗੇ ਪ੍ਰੇਮੀਆਂ ਸੰਸਾਰ ਵਿੱਚ 3 ਗੁਣ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹਨਾਂ 3 ਗੁਣਾਂ ਦੀ ਮਾਇਆ ਤੋਂ ਤੂੰ ਪਰੇ ਹੈ 3 ਸਰੀਰ ਨੇ ਸੂਖਸ਼ਮ ਸਤੂਲ ਤੇ ਕਾਰਨ ਇਹ 3 ਸਰੀਰਾਂ ਤੋਂ ਪਰੇ ਹੈ 3 ਅਵਸਥਾ ਨੇ ਜਾਗ੍ਰਿਤ ਸੁਪਨ ਸੁਖੋਬਤ ਇਹਨਾਂ 3 ਤੋਂ ਪਰੇ ਤੂੰ ਤੁਰਿਆ ਅਵਸਥਾ 'ਚ ਰਹਿਣ ਵਾਲਾ ਹੈ 5 ਕੋਸ਼ ਨੇ ਅੰਨਮਈ ਕੋਸ਼ ਪ੍ਰਾਣਮਈ ਕੋਸ਼ ਮਨੋਮਈ ਕੋਸ਼ ਬੁੱਧ ਵਿਗਿਆਨਮਈ ਕੋਸ਼ ਆਨੰਦਮਈ ਕੋਸ਼ ਇਹਨਾਂ ਸਾਰਿਆਂ ਕੋਸ਼ਾਂ ਤੋਂ ਪਰੇ ਅੰਤਸ਼ਕਰਨ ਦਾ ਤੂੰ ਸਾਖੀ ਆਤਮਾ ਹੈ ਪ੍ਰੇਮੀਆਂ ਤੇ ਆਪਣੇ ਆਪ ਨੂੰ ਸਮਝ ਇਸ ਤਰ੍ਹਾਂ ਨਾਲ ਜਵਾਬ ਦਿੰਦੇ ਨੇ
ਜੋਤ ਸਰੂਪ ਤੋਂ
ਕਹਿਣ ਲੱਗੇ ਤੂੰ ਸਾਖੀ ਹੈ ਸਰੀਰ ਨੂੰ ਦੇਖਣ ਵਾਲਾ ਸਰੀਰ ਨਹੀਂ ਹੈ ਤੂੰ ਕਿਸੇ ਤਰ੍ਹਾਂ ਦੇ ਨਾਲ ਨਾ ਸੂਕਸ਼ਮ ਸਰੀਰ ਨਾ ਕਾਰਨ ਸਰੀਰ ਨਾ ਤੂੰ ਸਥੂਲ ਸਰੀਰ ਇੱਕੋ ਹੀ ਮਿੰਟ ਦੇ ਅੰਦਰ ਮਹਾਂਪੁਰਸ਼ਾਂ ਨੇ ਦ੍ਰਿਸ਼ਟੀ ਕੀਤੀ ਮਾਇਆ 'ਚੋਂ ਕੱਢ ਕੇ ਬ੍ਰਹਮ ਗਿਆਨ ਦੇ ਵਿੱਚ ਬਚਾ ਕੇ ਜੀਵਨ ਮੁਕਤ ਕਰ ਦਿੱਤਾ ਸੋ ਇਹ ਮਹਾਂਪੁਰਸ਼ਾਂ ਦੀਆਂ ਦੇਣਾ ਹੋਇਆ ਕਰਦੀਆਂ ਸਾਧ ਸਿੰਘ ਜੀ ਕਮਾਈਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਸੋ ਇਸ ਤਰ੍ਹਾਂ ਦੇ ਨਾਲ ਆਪ ਇੱਕ ਦਿਨ ਬੈਠੇ ਕੀ ਦੇਖਦੇ ਨੇ ਲਾਹੌਰ ਤੋਂ ਫੌਜਾਂ ਚੜੀਆਂ ਆ ਰਹੀਆਂ ਨੇ 75,000 ਔਰ 1,00,000 ਦੇ ਦਰਮਿਆਨ ਫੌਜ ਚੜੀ ਆਉਂਦੀ ਹੈ ਤੋਪਾਂ 150 ਤੋਪ ਨਾਲ ਲਈ ਹੋਈ ਹੈ ਤੇ ਬਾਬਾ ਜੀ ਦੇ ਬਾਬਾ ਵੀਰ ਸਿੰਘ ਜੀ ਦੇ ਡੇਰੇ ਵੱਲ ਨੂੰ ਆ ਰਹੀਆਂ ਬਾਬਾ ਜੀ ਉੱਥੋਂ ਉੱਠ ਖੜਦੇ ਨੇ ਤੋਪਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੋਪਾਂ ਦੇ ਨਾਲ ਬਾਬਾ ਜੀ ਦਾ ਸਰੀਰ ਪਿੰਜਾ ਪੁਰਜਾ ਪੁਰਜਾ ਹੋ ਕੇ ਕੱਟ ਜਾਂਦਾ ਉੜ ਜਾਂਦਾ ਹੈਰਾਨ ਹੁੰਦੇ ਨੇ ਵੀ ਆਹ ਕੀ ਮੈਨੂੰ ਦ੍ਰਿਸ਼ ਦਿਸਿਆ ਅੱਜ ਫਿਰ ਨੇਤਰ ਵੀ ਬੰਦ ਕਰਦੇ ਨੇ ਉਸ ਵੇਲੇ ਆਪ फिर वही दृश्य सामने आ गया, फिर नेत्र बंद करे फिर आ गया, चित नहीं लग रहा उस वेले दिन चढ़िया बाबा जी के चरणों च आ गए। नमस्कार करी बाबा वीर सिंह जी नूं, कहन लगे महाराज अज मैं डामाडोल होया, कृपा करके मेरा भरम दूर करो। कहन लगे दसो की है। कहंदे बाबा जी जद मेरी सुरती एकाग्रता दे घर पहुंची मैं हैरान हो गया कि लाहौर तो फौजां चढ़ियां आउंदियां तोपां नाल ने बेअंत घोड़े ने ते तुहाडे नाल भी बहुत सारे सिंह है, तुसीं चुप करे बैठे हो, तोपां वाले तोपां मर जांदे ने तलवारां वाले तलवारां मर जांदे ने, ये की गल है। बाबा जी कहन लगे तेनू भविख दिस गया, ये भाणा साडे नाल वरतण वाला ही है, थोड़े दिन च इन्हां फौजां ने चढ़ना है ते आके साडे उत्ते हल्ला करना। कहंदे बाबा जी मैं तां सह नहीं सकना। कहंदे ना, इस वेले संतां दा इम्तिहान है, ये तसवट्टी है, ये परचा पिया होया है, इहदे विच आपां स्थिर साबत रहना है। कहन लगे बाबा जी वह बैरी ने बैर करते ने। बाबा जी कहते थानू भुल गया गुरु नानक का उपदेश। संगत होए पाई ना को बैरी नहीं बगाना सगल संघ हमको बना। कहते खुदा सिंह बैरी तो है ही नहीं संसार के अंदर, अपना ही आत्मा सारे प्रकाश हो रहा है सारे रूपां के अंदर, की ना किने चढ़ के आना की चढ़ के आना है फेर हो रही है। कहना बाबा जी मैं तुहाडे शरीर के पुरजे पुरजे उड़ते देख नहीं सर। कहते चंगा तू बाहर चढ़िया जा यूपी च, बाराबंकी चढ़िया जा, उधर जाके प्रचार कर, छेती ना वापस आई, पाणा वरत लैण दे, पाणा एवें वरतना। फौजां आउंदियां ने चढ़ के, बाबा वीर सिंह दे कोल 26,000 सिंह इकट्ठा हो जांदे। जद पता लग्या वी फौजां आ गईआं, बाबा जी कहिंदे आपां इत्थे आबादियां ने भाई, इत्थे प्रजा दा नुकसान होएगा, अपना की है साधां दा, चलो ब्यासा दरिया दे कंढे बैठीए। ब्यासा दरिया दे कंढे आ जांदे ने, फौजां दूसरे दिन उत्थे आके डेरे नूं घेर लैंदियां ते इधरों इजाजत मंगदे ने कि बाबा जी इजाजत दो सानूं ते युद्ध करिए असीं। बाबा जी कहिंदे ना, किहनूं मारोंगे, भरावां नूं मारोंगे, ना युद्ध नहीं आपां करना, आपां नूं तां रोण वाला ही कोई नहीं, इहनां दे बाल बच्चे ने जिहनूं तुसीं मारोंगे, इह बेचारे हुक्म दे बन्ने होए लड़ रहे ने, ना लड़ना नहीं है। कहिंदे याद रखो गुरु नानक दे असूल, जिन्हां नूं तुसीं बुरे कहिंदे हो बाणी कहिंदी है कि फरीदा बुरे दा भला कर, गुस्सा मन ना हंडाए, देही रोग ना लगे ही पल्ले सब कुछ कर। फरीदा जो तां मारन मुकियां तिना ना मारे को मापड़े कर जाइए, पैर तिना दे जुमे तां अपने को दर्शन आए ने। ਅੱਗੇ ਦਰਸ਼ਨਾਲੇ ਆਉਂਦੇ ਨੇ, ਹੁਣ ਹੋਰ ਤਰ੍ਹਾਂ ਦੇ ਨਾਲ ਦਰਸ਼ਨ ਕਰਨ ਆਏ ਨੇ। ਆਏ ਤਾਂ ਭਾਈ ਦਰਸ਼ਨ ਕਰਨੇ, ਭਲਾ ਕਰਨਾ ਹੀ ਆਪਾਂ ਨੂੰ ਬਾਣੀ ਦੱਸਦੀ ਹੈ।
ਦਸਵੀ ਗੁਰਬਾਣੀ ਦੀ ਬੁਰੇ ਦਾ ਭਲਾ ਕਰਨਾ,
ਲੱਗੇ ਪੱਲੇ ਸਭ ਕੁਛ। ਦੇਖਿਓ ਇਸ ਤਰ੍ਹਾਂ ਨਹੀਂ ਕਰਨਾ, ਐ ਕਰੋ ਤੁਸੀਂ ਲੰਗਰ ਤਿਆਰ ਕਰੋ। ਮਹਿਮਾਨ ਆਏ ਨੇ ਆਪਣੇ, 75,000 ਬੰਦਾ ਆਇਆ ਇਹ, ਤੇ ਬਾਕੀ 26,000 ਚੋਂ ਜਿਹੜੇ ਬਚਣਗੇ ਆਪਣੇ ਨੇ ਵੀ ਪ੍ਰਸ਼ਾਦਾ ਛਕਣਾ ਹੀ ਹੋਇਆ ਨਾ। ਦੇਖੇ ਚਾੜੋ ਬੜੇ ਕੜਾਹ ਪ੍ਰਸ਼ਾਦ ਦੀ ਅੱਜ ਤਿਆਰੀ ਕਰੋ। ਸਾਰੇ ਜਿੰਨੇ ਵੀ ਆਉਣਗੇ ਸਭ ਨੂੰ ਪ੍ਰਸ਼ਾਦ ਛਕਾਓ। ਪਹਿਲਾਂ ਉਹਨਾਂ ਨੂੰ ਛਕਾਉਣਾ, ਪਿੱਛੋਂ ਛਕਣਾ ਭਾਈ। ਤੁਸੀਂ ਤੋਪਾਂ ਚੱਲ ਰਹੀਆਂ ਨੇ, ਬਾਬਾ ਜੀ ਦੇ ਗੋਡੇ ਤੇ ਆ ਕੇ ਅਪੱਟ ਤੋੜ ਦਿੱਤਾ। ਬਾਅਦ ਲੱਗੀ, ਹੋਰ ਸਾਹ ਲੱਗੀ, ਕੋਈ ਬੜੇ ਜ਼ਖਮ ਹੋਏ ਹੋਏ, ਖੂਨ ਚੱਲ ਰਿਹਾ ਬਾਬਾ ਜੀ ਦੇ ਸਾਰੇ ਸਰੀਰ। ਜੋਰ ਸਿੰਘ ਉਹਨਾਂ ਦਾ ਜਿਹੜਾ ਗੁਰਬਈ ਸੀ, ਰੋਣ ਲੱਗ ਗਿਆ। ਕਹਿੰਦੇ ਕੀ ਗੱਲ ਤੂੰ ਰੋਣਾ? ਕਹਿੰਦੇ ਬਾਬਾ ਜੀ ਤੁਹਾਡੇ ਸਰੀਰ 'ਚ ਇੰਨੇ ਜ਼ਖਮ ਹੋ ਗਏ, ਖੂਨ ਚੱਲ ਰਿਹਾ, ਮੈਂ ਤਾਂ ਦੇਖਿਆ ਨਹੀਂ ਜਾਂਦਾ। ਕਹਿੰਦੇ ਤੂੰ ਮੈਨੂੰ ਹੁਣ ਤਾਂ ਸਰੀਰ ਹੈ ਸਮਝਦਾ ਰਿਹਾ, ਮੈਂ ਤਾਂ ਆਤਮਾ ਜਿਵੇਂ ਤੂੰ ਦੇਖ ਰਿਹਾ, ਐਵੇਂ ਮੈਂ ਸਾਖੀ ਹੋ ਕੇ ਦੇਖ ਰਿਹਾ ਵੀ ਕੀ ਖੇਲ ਰੰਗ ਕਰਦਾ ਵਰਤ ਰਿਹਾ। ਕਹਿੰਦੇ ਦੇਖੋ ਅਸੀਂ ਸਰੀਰ ਛੱਡ ਦੇਣਾ, ਹੁਣ ਭੁੱਲਿਓ ਨਾ ਸਾਡਾ ਬਚਨ। ਜਦੋਂ ਫੌਜਾਂ ਹੁਣ ਹੱਥ ਬੰਨ ਕੇ ਗਏ ਉਹਨਾਂ ਨੂੰ ਪ੍ਰਸ਼ਾਦਾ ਛੱਡ, ਸੋ ਆਪ ਸਰੀਰ ਛੱਡ ਦਿੰਦੇ ਨੇ। ਫੌਜਾਂ ਆ ਜਾਂਦੀਆਂ ਨੇ ਤੇ ਫੌਜਾਂ ਨੂੰ ਆਇਆਂ ਨੂੰ ਪਹਿਲਾਂ ਜਿਹੜੇ ਜਿੰਨੇ ਕੁ ਬਚੇ ਫਤਿਹ ਬੁਲਾਉਂਦੇ ਨੇ ਤੇ ਨਾਲ ਕਹਿੰਦੇ ਗੁਰਮੁਖੋ ਪੰਗਤਾਂ ਲਾਓ, ਪ੍ਰਸ਼ਾਦੇ ਛਕਾਈਏ। ਸੁਣ, ਬਾਬਾ ਜੀ ਤਾਂ ਚੜ੍ਹਾਈ ਕਰ ਗਏ, ਸੱਚਖੰਡ ਚਲੇ ਗਏ। ਪ੍ਰਸ਼ਾਦ ਦੀਆਂ ਦੇਗਾਂ ਵਰਤਣੀਆਂ ਸ਼ੁਰੂ ਹੋ ਜਾਂਦੀਆਂ। ਉਸ ਵੇਲੇ ਨਾਏ ਤਾਂ ਪ੍ਰਸ਼ਾਦ ਛਕਦੇ ਨੇ, ਨਾਲੇ ਰੋਂਦੇ ਨੇ ਵੀ ਅਸੀਂ ਇੱਕ ਸਾਧੂ ਬਗੈਰ ਕਾਰਨ ਤੇ ਹੁਕਮ ਦੇ ਵਿੱਚ ਬੰਨਿਆ ਹੋਇਆ ਨੇ, ਕਿੰਨਾ ਅਸੀਂ ਜੁਲਮ ਕਰਿਆ। ਅੰਦਰ ਪਛਤਾਵਾ ਆ ਗਿਆ ਸਾਧ ਸਿੰਘ ਜੀ ਸਾਰਿਆਂ ਨੂੰ। ਸੋ ਸਾਧੂ ਜਾਂਦੇ ਵੀ ਭਲਾ ਕਰਦੇ ਨੇ, ਸੰਸਾਰ 'ਚ ਰਹਿੰਦੇ ਹੋਏ ਵੀ ਭਲਾ ਕਰਦੇ ਆ। ਸੋ ਐਸੀਆਂ ਸਾਖੀਆਂ ਮਹਾਂਪੁਰਸ਼ਾਂ ਦੀਆਂ ਨਿਆਰੀਆਂ ਹੁੰਦੀਆਂ ਨੇ।
ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਕਰਾਈ।
ਕਥਾ ਨਰਾਰੀ ਰੇ, ਨਿਆਰੀਆਂ ਕਥਾਵਾਂ ਸਾਨੂੰ ਰਸਤਾ ਦੱਸ ਰਹੀਆਂ ਨੇ। ਸਾਡੇ ਵਾਸਤੇ ਪੂਰਨੇ ਪਾ ਪਾ ਕੇ ਮਹਾਂਪੁਰਸ਼ ਸੰਸਾਰ 'ਚ ਆ ਕੇ ਦੁੱਖ ਵੀ ਸਹਿੰਦੇ ਨੇ, ਬੜਾ ਕੁਛ ਕਰਦੇ ਨੇ, ਤੇ ਸਾਨੂੰ ਦੱਸ ਕੇ ਚਲੇ ਜਾਂਦੇ ਵੀ ਜੀਵਨ ਜਿਉਣਾ ਤਾਂ ਐਂ ਜਿਉ, ਇੱਥੇ ਵੀ ਮਾਣ ਤੇ ਦਰਗਾਹ ਵਿੱਚ ਵੀ ਮਾਣ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਤਾਂ ਨਾਨਕ ਬਹੁ ਲੜਾਈ। ਸੋ ਅੱਜ ਦਾ ਦੀਵਾਨ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਇੱਥੇ ਹੀ ਸਮਾਪਤ ਕਰਦਾ। ਕੱਲ੍ਹ ਦਾ ਦਿਨ ਜੋ ਹੈ ਆਖਰੀ ਦੀਵਾਨ ਹੈ ਇਸ ਪੰਡਾਲ ਦਾ। ਹੁਣ ਹਮ ਆ ਕੇ ਪਹੁੰਚਿਓ ਨਦੀ ਨਾਮ ਸੰਜੋਗੀ ਮੇਲੇ, ਅਗਲਾ ਸਾਲ ਜਿਹੜਾ ਆਏਗਾ ਕਿਸ ਤਰ੍ਹਾਂ ਦਾ ਆਉਂਦਾ ਵਾਹਿਗੁਰੂ ਜਾਣਦਾ। ਸੋ ਆਪਾਂ ਸਾਰੇ ਜੋ ਕੁਛ ਵੀ ਇੱਥੇ ਬਚਨ ਕੀਤੇ ਜਾਂਦੇ ਨੇ, ਮਹਾਂਪੁਰਸ਼ਾਂ ਦਾ ਜੀਵਨ ਸਾਰੇ ਸੰਸਾਰ ਦਾ ਸਾਂਝਾ ਹੋਇਆ ਕਰਦਾ, ਉਹ 'ਚੋਂ ਲਾਈਟ ਮਿਲਦੀ ਹੈ ਸਾਨੂੰ, ਪ੍ਰਕਾਸ਼ ਮਿਲਦਾ। सारे महापुरुष एक ही होया करते हैं, चाहे कोई महापुरुष है जेड़ा भी परमेश्वर के प्यार विच मंडल च पहुंच गया ओदी बिरती सुरती रहनी बहनी इको जी हो जाया करदी। सो कल नूं आप सुनियो ते रात दा भी मैं कहा भी दीवान लगेगा कुछ प्रेमी इत्थे अगे तां फिल्म दिखाउंदे ने ते हुण बाहरों आए हुए ने उहनां दा भी कीर्तन सरवण कर लियो दो तीन घंटे अमृत वेले फिर आसा दी वार च चंडीगढ़ तों तां पहुंच जांदियां बीबियां खास करके हैरानी दी गल है पहुंच जांदियां सारियां सही टाइम ते पहुंचदियां इत्थे दा टाइम है 5 बजे दा जे 2 बजे दा होवे तां वी इह 2 बजे पहुंच जांदियां पर नेड़े नेड़े दे पिंड ने उन्होंने मजबूरियां किसी ने तारा कढ़नियां किसी ने कुछ करना पर कोशिश करो भी हरि दा जस सुन वास्ते हिम्मत दे नाल आओ टेके बैठो जिन्ना टाइम है आराम नाल बैठो हुण